ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਆਸਟ੍ਰੇਲੀਆ ਵਿੱਚ ਰੂਸੀ ਰਾਜਦੂਤ ਨੇ ਯੂਕਰੇਨ ਉੱਤੇ ਸੋਵੀਅਤ ਹਮਲੇ ਦੇ ਸੁਝਾਵਾਂ ਦਾ ਖੰਡਨ ਕੀਤਾ। ਮਨੁੱਖੀ ਅਧਿਕਾਰ ਸਮੂਹਾਂ ਨੇ ਆਸਟ੍ਰੇਲੀਆ ਨੂੰ ਪਨਾਹ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਦੀ ਲਾਜ਼ਮੀ ਨਜ਼ਰਬੰਦੀ ਨੂੰ ਰੋਕਣ ਦੀ ਮੰਗ ਕੀਤੀ। ਅਤੇ ਖੇਡਾਂ ਵਿੱਚ ਐਸ਼ ਬਾਰਟੀ ਲਗਭਗ 45 ਸਾਲਾਂ ਵਿੱਚ ਆਸਟ੍ਰੇਲੀਅਨ ਓਪਨ ਸਿੰਗਲਸ ਦਾ ਤਾਜ ਜਿੱਤਣ ਵਾਲੀ ਪਹਿਲੀ ਘਰੇਲੂ ਸਟਾਰ ਬਣ ਸਕਦੀ ਹੈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਵਿੱਚ ਰੂਸੀ ਰਾਜਦੂਤ ਨੇ ਆਸਟ੍ਰੇਲੀਆ ਦੁਆਰਾ ਰੂਸ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਅਜਿਹਾ ਬਿਲਕੁਲ ਨਹੀਂ ਹੈ। ਇੱਕ ਦੁਰਲੱਭ ਮੀਡੀਆ ਕਾਨਫਰੰਸ ਵਿੱਚ ਰਾਜਦੂਤ ਅਲੈਕਸੀ ਪੈਵਲੋਸਕੀ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਫੌਜਾਂ ਨੂੰ ਇਕੱਠਾ ਕਰਕੇ ਆਪਣਾ ਜ਼ੋਰ ਨਹੀਂ ਦਿਖਾ ਰਿਹਾ ਹੈ।
To Ukraine, not to try any reckless military adventures, not to interpret the support they have from the West as carte blanche to do such crazy things.
ਹਾਲ ਹੀ ਦੇ ਹਫ਼ਤਿਆਂ ਵਿੱਚ ਰੂਸ ਨੇ ਯੂਕਰੇਨ ਨਾਲ ਲੱਗਦੀ ਆਪਣੀ ਸਰਹੱਦ 'ਤੇ 1,00,000 ਤੋਂ ਵੱਧ ਸੈਨਿਕਾਂ ਨੂੰ ਇਕੱਠਾ ਕੀਤਾ ਹੈ, ਜਿਸ ਨਾਲ ਸੰਭਾਵੀ ਹਮਲੇ ਨੂੰ ਲੈ ਕੇ ਅੰਤਰਰਾਸ਼ਟਰੀ ਚਿੰਤਾ ਪੈਦਾ ਹੋ ਗਈ ਹੈ। ਰੂਸੀ ਰਾਜਦੂਤ ਡਾਕਟਰ ਅਲੈਕਸੀ ਪੈਵਲੋਸਕੀ ਨੇ ਆਸਟ੍ਰੇਲੀਆ 'ਤੇ ਆਪਣੇ ਡਿਪਲੋਮੈਟਸ ਦੇ ਪਰਿਵਾਰਾਂ ਨੂੰ ਕੀਵ ਤੋਂ ਬਾਹਰ ਕੱਢ ਕੇ ਉਤੇਜਨਾ ਭੜਕਾਉਣ ਦਾ ਦੋਸ਼ ਲਗਾਇਆ ਹੈ। ਉਹ ਕਹਿੰਦੇ ਹਨ ਕਿ ਸਰਹੱਦਾਂ 'ਤੇ ਸੈਨਿਕ ਤੈਨਾਤ ਕਰਨਾ ਹਮਲਾਵਰ ਚਾਲ ਨਹੀਂ ਹੈ। ਡਾਕਟਰ ਪੈਵਲੋਸਕੀ ਨੇ ਨਿਊਜ਼ ਕਾਨਫਰੰਸ ਦੀ ਵਰਤੋਂ ਉਹਨਾਂ ਦਾਅਵਿਆਂ ਨੂੰ ਰੱਦ ਕਰਨ ਲਈ ਕੀਤੀ ਕਿ ਰੂਸ MH-17 ਨੂੰ ਗੋਲੀ ਮਾਰਨ ਲਈ ਜ਼ਿੰਮੇਵਾਰ ਸੀ। ਆਸਟ੍ਰੇਲੀਆ ਵਿੱਚ ਮਨੁੱਖੀ ਅਧਿਕਾਰ ਸਮੂਹ ਅਤੇ ਕਾਨੂੰਨੀ ਸੰਗਠਨ ਸਰਕਾਰ ਨੂੰ ਪਨਾਹ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਦੀ ਲਾਜ਼ਮੀ ਨਜ਼ਰਬੰਦੀ ਨੂੰ ਰੋਕਣ ਲਈ ਕਹਿ ਰਹੇ ਹਨ। ਆਸਟ੍ਰੇਲੀਆ ਦੀਆਂ ਡਿਟੈਂਸ਼ਨ ਪਾਲਿਸੀਜ਼ ਕਿਸੇ ਵੀ ਵਿਅਕਤੀ ਨੂੰ ਜੋ ਆਸਟ੍ਰੇਲੀਅਨ ਨਾਗਰਿਕ ਨਹੀਂ ਹੈ ਅਤੇ ਬਿਨਾਂ ਪ੍ਰਮਾਣਿਕ ਵੀਜ਼ੇ ਤੋਂ ਹੈ, ਉਸ ਨੂੰ ਉਦੋਂ ਤੱਕ ਹਿਰਾਸਤ ਵਿੱਚ ਰੱਖਣ ਲਈ ਕਹਿੰਦੀਆਂ ਹਨ ਜਦੋਂ ਤੱਕ ਉਸ ਨੂੰ ਇੱਕ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਜਾਂ ਜਦ ਤੱਕ ਉਹ ਦੇਸ਼ ਨਹੀਂ ਛੱਡਦਾ। ਜੁਆਇੰਟ ਸਟੈਂਡਿੰਗ ਕਮੇਟੀ ਔਨ ਮਾਈਗ੍ਰੇਸ਼ਨ ਇੱਕ ਬਿੱਲ 'ਤੇ ਵਿਚਾਰ ਕਰ ਰਹੀ ਹੈ ਅਤੇ ਸਬਮਿਸ਼ਨ ਜਮ੍ਹਾਂ ਕਰਵਾਉਣ ਦਾ ਅੰਤਮ ਦਿਨ ਸ਼ੁੱਕਰਵਾਰ 28 ਜਨਵਰੀ ਨਿਯਤ ਕੀਤਾ ਗਿਆ ਸੀ। ਪਬਲਿਕ ਇੰਟਰਸਟ ਐਡਵੋਕੇਸੀ ਸੈਂਟਰ ਦੀ ਸੀਨੀਅਰ ਸੋਲੀਸਿਟਰ ਲੂਸੀ ਗੇਡਿਸ ਦਾ ਕਹਿਣਾ ਹੈ ਕਿ ਬਿੱਲ ਨੂੰ ਤੁਰੰਤ ਪਾਸ ਕੀਤੇ ਜਾਣ ਦੀ ਲੋੜ ਹੈ।
We say that the indefinite and arbitrary detention of asylum seekers and refugees in Australia must urgently end. It is unlawful, it's harmful and it's unnecessary.
6 ਗੈਰ ਸਰਕਾਰੀ ਸੰਸਥਾਵਾਂ ਨੇ ਆਸਟ੍ਰੇਲੀਆਈ ਸਰਕਾਰ ਨੂੰ ਇੱਕ ਪੱਤਰ 'ਤੇ ਦਸਤਖਤ ਕਰਕੇ ਦਿੱਤੇ ਹਨ ਜਿਸ ਵਿੱਚ ਮਿਆਂਮਾਰ ਦੇ ਦੁਰਵਿਵਹਾਰ ਕਾਰਨ ਵਾਲੇ ਫੌਜੀ ਨੇਤਾਵਾਂ ਅਤੇ ਉਹਨਾਂ ਦੇ ਵਪਾਰਕ ਹਿੱਤਾਂ 'ਤੇ ਨਿਸ਼ਾਨਾਬੱਧ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਗਈ ਹੈ। ਇਹ ਪੱਤਰ ਜੋ ਕਿ ਵਿਦੇਸ਼ ਮੰਤਰੀ ਮਰੀਸ ਪੇਨ ਨੂੰ ਭੇਜਿਆ ਗਿਆ ਸੀ, ਮਿਆਂਮਾਰ ਦੇ ਤਖ਼ਤਾ ਪਲਟਣ ਦੀ ਵਰ੍ਹੇਗੰਢ ਤੋਂ ਪਹਿਲਾਂ ਲਿਖਿਆ ਗਿਆ ਸੀ। ਮੋਰਿਸਨ ਸਰਕਾਰ ਨੇ ਦਸੰਬਰ 2021 ਵਿੱਚ ਇੱਕ ਮੈਗਨਿਟਸਕੀ ਕਾਨੂੰਨ ਪਾਸ ਕੀਤਾ ਸੀ ਜੋ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਵਿਦੇਸ਼ੀ ਵਿਅਕਤੀਆਂ ਦੇ ਵਿਰੁੱਧ ਨਿਸ਼ਾਨਾ ਹੁਕਮਾਂ ਨੂੰ ਸਮਰੱਥ ਬਣਾਉਂਦਾ ਹੈ, ਪਰ ਇਸ ਕਾਨੂੰਨ ਦੀ ਵਰਤੋਂ ਅਜੇ ਬਾਕੀ ਹੈ। ਆਸਟ੍ਰੇਲੀਅਨ ਕਾਉਂਸਲ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ CEO ਮਾਰਕ ਪਰਸਲ ਦਾ ਕਹਿਣਾ ਹੈ ਕਿ ਉਹ ਕਹਿ ਰਹੇ ਹਨ ਕਿ ਆਸਟ੍ਰੇਲੀਆ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰੇ ਅਤੇ ਹੁਕਮ ਵਿੱਚ ਹੋਰ ਨੂੰ ਵੀ ਸ਼ਾਮਲ ਕਰੇ।
It's really important at the 1-year anniversary point that Australia now joins other governments around the world who have already put targeted sanctions on the generals in Myanmar. The Australian government must now act. So far, we have not done anything to sanction those military generals for snuffing out democracy in Myanmar, nor for committing crimes against humanity, against ethnic groups.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਦ ਲੌਜ ਵਿਖੇ ਸਾਬਕਾ ਆਸਟ੍ਰੇਲੀਅਨ ਆਫ਼ ਦ ਈਅਰ ਗ੍ਰੇਸ ਟੀਮ ਨਾਲ ਆਪਣੀ ਅਜੀਬ ਮੁਲਾਕਾਤ ਬਾਰੇ ਕੋਈ ਮੁੱਦਾ ਨਹੀਂ ਉਠਾਇਆ ਹੈ। ਸ਼੍ਰੀਮਤੀ ਟੀਮ ਪ੍ਰਧਾਨ ਮੰਤਰੀ ਨਾਲ ਫੋਟੋਆਂ ਖਿੱਚਣ ਦੌਰਾਨ ਖਿੱਚੀ ਰਹੀ ਸੀ ਅਤੇ ਆਸਟ੍ਰੇਲੀਅਨ ਆਫ਼ ਦ ਈਅਰ ਫਾਈਨਲਿਸਟ ਲਈ ਚਾਹ ਦੇ ਜਸ਼ਨ ਦੌਰਾਨ ਹੱਥ ਮਿਲਾਉਣ ਤੋਂ ਵੀ ਝਿਜਕਦੀ ਦਿਖਾਈ ਦਿੱਤੀ। ਗ੍ਰੇਸ ਟੀਮ ਪ੍ਰਧਾਨ ਮੰਤਰੀ ਅਤੇ ਸਰਕਾਰ ਦੁਆਰਾ ਔਰਤਾਂ ਦੀ ਸੁਰੱਖਿਆ ਦੇ ਮੁੱਦਿਆਂ ਨਾਲ ਨਜਿੱਠਣ ਦੀ ਇੱਕ ਸਖ਼ਤ ਆਲੋਚਕ ਰਹੀ ਹੈ। ਘਟਨਾ ਤੋਂ ਬਾਅਦ ਆਪਣੀਆਂ ਪਹਿਲੀਆਂ ਜਨਤਕ ਟਿੱਪਣੀਆਂ ਵਿੱਚ ਸ਼੍ਰੀ ਮੋਰਿਸਨ ਨੇ 4BC ਰੇਡੀਓ ਨੂੰ ਦੱਸਿਆ ਕਿ ਉਸ ਨੇ ਆਸਟ੍ਰੇਲੀਅਨ ਆਫ਼ ਦ ਈਅਰ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੀ ਵਕਾਲਤ ਅਤੇ ਕੰਮ ਦਾ ਸਮਰਥਨ ਕੀਤਾ ਹੈ।
Grace is a passionate person who's raised important issues. She's had a terrible life, or things happened to her, her deals, the abuse. It's just awful. And I know a lot of Australians, me included, support her efforts to ensure that these issues can be raised and addressed. Our government has done more than any other government on this issue, and that is in part because of the strong focus that has been brought to these issues and the response that we've made. So I thank her for her time as Australian of the Year.
ਵਿਕਟੋਰੀਆ ਵਿੱਚ ਕੋਵਿਡ-19 ਕਾਰਨ 39 ਹੋਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਸਪਤਾਲ ਵਿੱਚ ਦਾਖਲਿਆਂ ਵਿੱਚ ਹੋਰ ਗਿਰਾਵਟ ਆਈ ਹੈ। 988 ਲੋਕ ਹੁਣ ਹਸਪਤਾਲ ਵਿੱਚ ਹਨ ਅਤੇ 12,755 ਨਵੇਂ ਕੇਸ ਦਰਜ ਕੀਤੇ ਗਏ ਹਨ। ਸ਼ੁੱਕਰਵਾਰ ਦੀ ਮੌਤ ਦੀ ਗਿਣਤੀ ਵਿਕਟੋਰੀਆ ਦੀ ਦੂਜੀ ਲਹਿਰ ਤੋਂ ਬਾਅਦ ਰਾਜ ਵਿੱਚ ਸਭ ਤੋਂ ਵੱਧ ਹੈ। 4 September 2020 ਨੂੰ ਰਾਜ ਵਿੱਚ 59 ਮੌਤਾਂ ਦਰਜ ਕੀਤੀਆਂ ਗਈਆਂ ਸਨ। ਸਿਹਤ ਮੰਤਰੀ ਮਾਰਟਿਨ ਫੋਲੀ ਨੇ ਲੋਕਾਂ ਨੂੰ ਕੋਵਿਡ-19 ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਆਪਣੇ ਬੂਸਟਰ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਹੈ।
Please, again, there are multiple opportunities in the state run clinics, in the GP and pharmacy primary care provisions to get that really important dose. As we've seen in the data released over recent days, it is so important to protect you, to protect your family and to keep you out of hospital and so protect our healthcare system.
ਨਾਰਦਰਨ ਟੈਰੀਟਰੀ ਨੇ ਕੋਵਿਡ ਕਾਰਨ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਹੈ। ਇਹ ਅੰਕੜਾ 95 ਤੋਂ ਵੱਧ ਕੇ 105 ਹੋ ਗਿਆ ਹੈ ਅਤੇ 3 ਲੋਕ ICU ਵਿੱਚ ਹਨ। ਰਾਜ ਵਿੱਚ ਕੁੱਲ 940 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਨਾਰਦਰਨ ਟੈਰੀਟਰੀ ਦਾ ਸਭ ਤੋਂ ਵੱਧ ਰੋਜ਼ਾਨਾ ਅੰਕੜਾ ਹੈ। ਨਾਰਦਰਨ ਟੈਰੀਟਰੀ ਹੁਣ 4200 ਸਰਗਰਮ ਕੋਰੋਨਾ ਵਾਇਰਸ ਕੇਸਾਂ ਨਾਲ ਨਜਿੱਠ ਰਿਹਾ ਹੈ। ਰਾਜ ਦੇ ਪ੍ਰੀਮੀਅਰ ਮਾਈਕਲ ਗਨਰਦ ਨੇ ਲੋਕਾਂ ਨੂੰ ਸੁਰੱਖਿਆ ਉਪਾਅ ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ।
It's more important than ever that we stick to the measures that are in place to keep us safe.
ਨਿਊ ਸਾਊਥ ਵੇਲਸ ਨੇ ਤਾਜ਼ਾ ਰਿਪੋਰਟਿੰਗ ਅਵਧੀ ਵਿੱਚ ਕੋਵਿਡ-19 ਕਾਰਨ 35 ਹੋਰ ਮੌਤਾਂ ਦਰਜ ਕੀਤੀਆਂ ਹਨ। ਪ੍ਰੀਮੀਅਰ ਡੋਮਿਨਿਕ ਪੈਰੋਟਿਟ ਨੇ ਸਕੂਲ ਵਾਪਸ ਆਉਣ ਵਾਲੇ ਵਿਦਿਆਰਥੀਆਂ ਲਈ ਟੈਸਟਿੰਗ ਬਾਰੇ ਰਾਜ ਸਰਕਾਰ ਦੀ ਰਣਨੀਤੀ ਨੂੰ ਮੁੜ ਦੁਹਰਾਇਆ ਹੈ।
In relation to the rapid antigen test, what we have said is that we will provide for the first 4 weeks of school rapid antigen tests to parents and to teachers to be used twice a week. Now, as we move through this period of time over the next couple of weeks, we will naturally assess how the system is going reflect on that, and if there are ways in which we can improve that system, we will.
New South Wales vich bacche somvar 31 January to vapas classrooms vich jaange. ਪੱਛਮੀ ਆਸਟ੍ਰੇਲੀਆ ਵਿੱਚ ਖੇਤੀਬਾੜੀ ਸੈਕਟਰ ਰਾਜ ਵਿੱਚ ਮਾਹਰ ਹੁਨਰਮੰਦ ਕਾਮਿਆਂ ਲਈ ਛੋਟਾਂ ਦੀ ਮੰਗ ਕਰ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਇੱਕ ਜ਼ਰੂਰੀ ਉਦਯੋਗ ਹੈ ਅਤੇ ਉਹਨਾਂ ਨੂੰ ਫਸਲਾਂ ਨਾਲ ਮਦਦ ਕਰਨ ਅਤੇ ਪਸ਼ੂਆਂ ਨੂੰ ਇਕੱਠੇ ਕਰਨ ਲਈ ਮਜ਼ਦੂਰਾਂ ਦੀ ਲੋੜ ਹੈ। ਪ੍ਰੀਮੀਅਰ ਮਾਰਕ ਮੈਕਗੋਵਨ ਨੇ ਰਾਜ ਦੀ ਸਰਹੱਦ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ, ਪਰ ਇਹ ਵੀ ਕਿਹਾ ਕਿ ਵਿਸ਼ੇਸ਼ ਹੁਨਰ ਵਾਲੇ ਕਾਮਿਆਂ ਨੂੰ 5 February ਤੋਂ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸੈਕਟਰ ਵਿੱਚ ਰੁਜ਼ਗਾਰਦਾਤਾ ਚਿੰਤਤ ਹਨ ਕਿ ਜੇ ਉਹਨਾਂ ਨੂੰ ਛੋਟ ਦੇ ਤਹਿਤ ਮਾਨਤਾ ਨਾ ਦਿੱਤੀ ਗਈ ਤਾਂ ਵਿਦੇਸ਼ੀ ਅਤੇ ਅੰਤਰਰਾਜੀ ਮਜ਼ਦੂਰਾਂ ਨੂੰ ਲਿਆਉਣਾ ਚੁਣੌਤੀਪੂਰਨ ਹੋ ਸਕਦਾ ਹੈ। ਗ੍ਰੀਨ ਪੀਸ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਜਲਵਾਯੂ ਪਰਿਵਰਤਨ ਦੀ ਬੁਨਿਆਦੀ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਹੈ, ਜੋ ਕਿ ਗ੍ਰੇਟ ਬੈਰੀਅਰ ਰੀਫ ਨੂੰ ਨਸ਼ਟ ਕਰ ਰਹੀ ਹੈ, ਨਾ ਕਿ ਸਿਰਫ ਇਸ ਕਾਰਜ ਵਾਸਤੇ ਪੈਸੇ ਨਿਰਧਾਰਿਤ ਕਰਨਾ। ਗ੍ਰੀਨ ਪੀਸ ਤੋਂ ਮਾਰਟਿਨ ਜ਼ੈਰਵਾਨ ਦਾ ਕਹਿਣਾ ਹੈ ਕਿ ਸਰਕਾਰ ਰੀਫ ਦੇ ਗਿਰਾਵਟ ਦੇ ਮੁੱਖ ਕਾਰਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜੋ ਕਿ ਜੈਵਿਕ ਈਂਧਨ ਨੂੰ ਸਾੜਨ ਕਾਰਨ ਜਲਵਾਯੂ ਤਬਦੀਲੀ ਹੈ।
The best way for the Morrison government to safeguard the future of the reef is to rapidly reduce emissions. Now, in a developed economy like Australia, that means replacing all of our coal-burning power stations with renewable energy by 2030. This is the timeline that the UN and the International Energy Agency are calling for if we are to get to net zero emissions by 2050.
ਤਿਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਆਸਟ੍ਰੇਲੀਅਨ ਓਪਨ ਖਿਤਾਬ ਐਸ਼ ਬਾਰਟੀ ਦਾ ਹੋ ਸਕਦਾ ਹੈ ਕਿਉਂਕਿ ਟੈਨਿਸ ਦਿੱਗਜਾਂ ਨੇ ਐਲਾਨ ਕੀਤਾ ਹੈ ਕਿ ਵਿਸ਼ਵ ਦੀ ਨੰਬਰ 1 ਦੀ ਸ਼ਾਨਦਾਰ ਖੇਡ ਵਿੱਚ ਕੋਈ ਕਮੀ ਨਹੀਂ ਹੈ। ਉਹ ਸ਼ਨੀਵਾਰ ਰਾਤ ਨੂੰ ਡੈਨੀਅਲ ਕੋਲਿਨਸ ਦੇ ਖਿਲਾਫ ਫਾਈਨਲਸ ਖੇਡੇਗੀ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮਾਰਟੀਨਾ ਨਵਰਾਤਲੋਵਾ ਅਤੇ ਲਿੰਸੀ ਡੇਵਨਪੋਰਟ ਵਰਗੇ ਬਾਰਟੀ ਦੇ ਦਬਦਬੇ ਦੀ ਸ਼ਲਾਘਾ ਕਰ ਰਹੇ ਹਨ। 25 ਸਾਲਾ 1978 ਵਿੱਚ ਕ੍ਰਿਸ ਓਨੀਲ ਤੋਂ ਬਾਅਦ ਆਸਟ੍ਰੇਲੀਅਨ ਓਪਨ ਸਿੰਗਲਸ ਤਾਜ ਜਿੱਤਣ ਵਾਲੀ ਪਹਿਲੀ ਘਰੇਲੂ ਸਟਾਰ ਬਣਨ ਦੀ ਉਮੀਦ ਕਰ ਰਹੀ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 70 ਸੈਂਟ ਦੇ ਬਰਾਬਰ, ਭਾਰਤ ਦੇ 52.71 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 125.17 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 39 ਡਿਗਰੀ। ਐਡਲੇਡ ਕੁਝ ਬਦਲਵਾਈ ਰਹੇਗੀ, ਤਾਪਮਾਨ 29 ਡਿਗਰੀ। ਮੈਲਬਰਨ ਸਵੇਰ ਵੇਲੇ ਮੀਂਹ, ਤਾਪਮਾਨ 25 ਡਿਗਰੀ। ਹੋਬਾਰਟ ਬਦਲਵਾਈ ਰਹੇਗੀ, ਤਾਪਮਾਨ 20 ਡਿਗਰੀ। ਕੈਨਬਰਾ ਮੀਂਹ ਅਤੇ ਸੰਭਾਵੀ ਤੂਫਾਨ, ਤਾਪਮਾਨ 27 ਡਿਗਰੀ। ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 29 ਡਿਗਰੀ। ਬ੍ਰਿਸਬਿਨ ਮੀਂਹ ਪਵੇਗਾ, ਤਾਪਮਾਨ 30 ਡਿਗਰੀ। ਕੇਨਸ ਕਈ ਵਾਰੀ ਮੀਂਹ, ਤਾਪਮਾਨ 30 ਡਿਗਰੀ। ਡਾਰਵਿਨ ਅਤੇ ਐਲਿਸ ਸਪ੍ਰਿੰਗਸ ਮੀਂਹ ਅਤੇ ਸੰਭਾਵੀ ਤੂਫਾਨ, ਤਾਪਮਾਨ ਦੋਵੇਂ ਥਾਈਂ 31 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।